Vaheguru, ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ। ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ, ਸੰਧਿਆ ਵੇਲੇ ਪਵਿੱਤਰ ਪਾਵਨ ਸਥਾਨ ਜੋ ਇਹ ਸਿੱਖ ਗੁਰਦੁਆਰਾ ਸਾਹਿਬ ਸੈਨ ਹੋਜੇ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਇਹ ਸੰਧਿਆ ਵੇਲੇ ਦੇ ਸਤਸੰਗ ਦੀਵਾਨ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਰਹਿਰਾਜ ਸਾਹਿਬ ਜੀ ਦੇ ਪਾਠ ਕੀਤੇ ਗਏ, ਸੰਗਤਾਂ ਨੇਮ ਅਨੁਸਾਰ ਜੋ ਇਹ ਸੰਧਿਆ ਵੇਲੇ ਦੀ ਬਾਣੀ ਦਾ ਜਾਪ ਹੈ ਕਰਦੀਆਂ ਹਨ, ਉਪਰੰਤ ਕੀਰਤਨ ਵਿਚਾਰਾਂ ਹੁੰਦੀਆਂ ਹਨ। ਆਪ ਜੀ ਹੁਣੇ ਨਾਮ ਸਿਮਰਨ ਦੇ ਨਾਲ ਜੁੜ ਰਹੇ ਸੀ, ਕਿਉਂਕਿ ਸਾਡੇ ਇਸ ਘਰ ਦਾ ਜੋ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ। ਗੁਰੂ ਘਰ ਦੇ ਵਿੱਚ ਇੱਕ ਐਸਾ ਹੈ ਬਹੁਤ ਹੀ ਕਲਯੁਗ ਨਾਨਕ ਨਾਮ ਸਖਾਲਾ ਇਹ ਮੰਤਰ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾਉਂਦੇ ਹਨ। ਇਹ ਇੱਕ ਐਸਾ ਮੰਤਰ ਹੈ ਜਿਹੜਾ ਸਾਡੇ ਸਾਰੇ ਹੀ ਦੁੱਖਾਂ ਦਾ, ਰੋਗਾਂ ਦਾ ਇਲਾਜ ਕਰਨ ਵਾਲਾ ਹੈ, ਕਿਉਂਕਿ ਸਰਵ ਰੋਗ ਕਾ ਔਖਦ ਨਾਮ। ਗੁਰੂ ਘਰ ਦੇ ਵਿੱਚ ਸੇਵਾ ਅਤੇ ਸਿਮਰਨ, ਇਹ ਦੋ ਸਿਖਾਏ ਜਾਂਦੇ ਹਨ। ਸੇਵਾ ਅਤੇ ਸਿਮਰਨ ਜਿਹੜਾ ਹੈ, ਇਹ ਜ਼ਿੰਦਗੀ ਦਾ ਅਸਲ ਮਨੋਰਥ ਹੈ। ਇਹ ਕਿਵੇਂ ਪ੍ਰਾਪਤੀ ਹੁੰਦੀ ਹੈ? ਜਦੋਂ ਸਤਸੰਗ ਦੇ ਵਿੱਚ ਬੈਠਦੇ ਹਾਂ, ਸਤਸੰਗ ਦੇ ਵਿੱਚ ਇਹ ਪ੍ਰਾਪਤੀ ਹੋ ਜਾਂਦੀ ਹੈ ਕਿ ਕਿਵੇਂ ਸੇਵਾ ਕਰਨੀ ਹੈ, ਕਿਵੇਂ ਸਿਮਰਨ ਕਰਨਾ ਹੈ, ਕਿਉਂਕਿ ਇਸੇ ਵਾਸਤੇ ਹੀ ਇਹ ਮਾਨੁਖ ਤਨ ਦੀ ਪ੍ਰਾਪਤੀ ਹੋਈ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਅਤੇ ਕੇਵਲ ਨਾਮ ਦੇ ਨਾਲ ਜੁੜਨਾ ਹੀ ਉਹ ਜੀਵਨ ਦਾ ਪਰਮ ਮਨੋਰਥ ਹੋਇਆ ਕਰਦਾ ਹੈ। ਪਰ ਅਸੀਂ ਇਸੇ ਰੁਝੇਵਿਆਂ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ, ਰੁੱਝ ਜਾਂਦੇ ਹਾਂ ਕਿ ਅਸਲ ਜ਼ਿੰਦਗੀ ਦੇ ਮਨੋਰਥ ਤੋਂ ਭਟਕ ਜਾਂਦੇ ਹਾਂ ਕਿ ਕੀ ਕਰਨ ਵਾਸਤੇ ਆਏ ਸੀ। ਆਹ ਮਹੀਨਾ ਜਿਹੜਾ ਹੈ, ਇਹ ਪੋਹ ਦਾ ਮਹੀਨਾ ਹੈ। ਇਸ ਮਹੀਨੇ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ, ਹੁਣੇ ਤੁਸੀਂ ਸੈਕਟਰੀ ਸਾਹਿਬਾਨ ਵੱਲੋਂ ਸੁਣ ਰਹੇ ਸੀ ਕਿ ਕਿਵੇਂ ਆ ਸ਼ਹਾਦਤ ਦਾ ਮਹੀਨਾ ਹੈ, ਕਿੰਨੀਆਂ ਸ਼ਹੀਦੀਆਂ ਇਸ ਮਹੀਨੇ ਦੇ ਵਿੱਚ ਹੋਈਆਂ। 6 ਅਤੇ ਜਿਹੜੀ 7 ਪੋਹ ਦੀ ਵਿਚਕਾਰਲੀ ਰਾਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਛੱਡਿਆ, ਕਿਉਂਕਿ ਉਸੇ ਰਾਤ ਨੂੰ ਕਹਿਰ ਦੀ ਰਾਤ ਮੰਨਿਆ ਹੈ, ਕਿਉਂਕਿ ਐਸਾ ਇੱਥੇ ਠੰਡ ਸੀ ਉਸ ਸਮੇਂ। ਕਿੰਨੀ ਠੰਡ ਪੈਂਦੀ ਹੈ ਇੰਡੀਆ ਦੇ ਵਿੱਚ, ਹੁਣ ਵੀ ਨਾ ਤਾਂ ਇੰਨੇ ਸਾਧਨ ਸਨ। ਉਹਨਾਂ ਸਮਿਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਬਿਰਾਜਮਾਨ ਹਨ। 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ, ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਹਨ। ਉਹ ਲੋਕ ਜਿਨ੍ਹਾਂ ਦੇ ਉੱਤੇ ਗੁਰੂ ਪਾਤਸ਼ਾਹ ਜੀ ਦੇ ਕਿੰਨੇ ਪਰਉਪਕਾਰ ਸਨ, ਕਿੱਡੀਆਂ ਬਖਸ਼ਿਸ਼ਾਂ ਗੁਰੂ ਪਾਤਸ਼ਾਹ ਜੀ ਨੇ ਕੀਤੀਆਂ ਹਨ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿੰਨੋ ਬੜੋ ਕਲੂ ਮੈਂ ਸਾਕਾ। ਇਸ ਕਲਯੁੱਗ ਦੇ ਵਿੱਚ ਕਿੰਨਾ ਵੱਡਾ ਸਾਕਾ ਕਿ ਆਪ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਜੀ ਨੂੰ, ਪਿਤਾ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਲੀਦਾਨ ਦੇਣ ਵਾਸਤੇ ਆਪ ਭੇਜਦੇ ਹਨ। ਉਸ ਸਮੇਂ ਉਮਰ ਕਿੰਨੀ ਛੋਟੀ ਹੈ, 9 ਸਾਲ ਦੀ। ਅਤੇ ਇਸ ਸਮੇਂ ਜਦੋਂ ਕਸ਼ਮੀਰੀ ਪੰਡਿਤ ਡੈਪੂਟੇਸ਼ਨ ਦੇ ਰੂਪ ਵਿੱਚ ਅਨੰਦਪੁਰ ਸਾਹਿਬ ਪਹੁੰਚਦੇ ਹਨ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਸਿੰਘਾਸਨ 'ਤੇ ਬਿਰਾਜਮਾਨ ਹਨ। ਉਸ ਸਮੇਂ ਇਹ ਬੇਨਤੀ ਲੈ ਕੇ ਆਏ ਕਸ਼ਮੀਰੀ ਪੰਡਿਤ ਕਿ ਅੱਜ ਔਰੰਗਜ਼ੇਬ ਦਾ ਰਾਜ ਜ਼ੋਰ ਜ਼ੁਲਮ ਦਾ ਰਾਜ ਹੈ, ਸਵਾ ਮਣ ਜਨੇਊ ਉਤਾਰ ਕੇ ਹੀ ਉਹ ਜਲ ਪਾਨ ਕਰਦਾ, ਕਿੰਨਾ ਜ਼ੁਲਮ ਹੋ ਰਿਹਾ ਹੈ। ਅਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਅੱਜ ਬਲੀਦਾਨ ਦੀ ਲੋੜ ਹੈ, ਸ਼ਹਾਦਤ ਦੀ ਲੋੜ ਹੈ। ਇਸ ਵਾਸਤੇ ਕੋਈ ਪਵਿੱਤਰ ਆਤਮਾ ਆਪਣਾ ਸ਼ਹਾਦਤ ਦਾ ਜਾਮ ਪੀਵੇ ਤਾਂ ਇਹ ਗੋਬਿੰਦ ਰਾਏ ਉਸ ਸਮੇਂ ਛੋਟੀ ਉਮਰ ਦੇ ਵਿੱਚ ਹਨ, ਕੀ ਕਹਿ ਰਹੇ ਹਨ ਆਪਣੇ ਪਿਤਾ ਗੁਰੂ ਜੀ ਨੂੰ ਕਿ ਤੁਹਾਡੇ ਤੋਂ ਹੋਰ ਪਵਿੱਤਰ ਆਤਮਾ ਹੋਰ ਕੌਣ ਹੋ ਸਕਦੀ ਹੈ। ਤਾਂ ਹੀ ਜਿਹੜਾ ਉਹ ਬੁੱਲੇ ਸ਼ਾਹ ਫਕੀਰ ਕਹਿੰਦਾ ਹੈ, ਜਬ ਵਾਰਕ ਥੇ ਤਬ ਪਾਲਕ ਦੀਏ, ਜਬ ਪਾਲਕ ਥੇ ਤਬ ਵਾਰਕ ਦੀਏ। ਆਪ ਉਹ ਬਲੀਦਾਨ ਦੇਣ ਵਾਸਤੇ, ਸ਼ਹਾਦਤ ਦਾ ਜਾਮ ਪੀਣ ਵਾਸਤੇ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਭੇਜਦੇ ਹਨ। ਕਿੱਡੀ ਵੱਡੀ ਸ਼ਹਾਦਤ ਦਿੱਤੀ ਉਹ ਤਿਲਕ ਜੰਜੂ ਦੀ ਰਾਖੀ ਵਾਸਤੇ। ਸੋ ਇਸ ਮਹੀਨੇ ਦੇ ਵਿੱਚ ਜਿਹੜੀਆਂ ਬਾਕੀ ਆ ਕਿੰਨੀਆਂ ਸ਼ਹੀਦੀਆਂ ਹੋਈਆਂ, ਕਿਉਂਕਿ ਬਹੁਤ ਲੰਬਾ ਸਮਾਂ ਘੇਰਾ ਪੈ ਚੁੱਕਿਆ ਹੈ, ਅੰਦਰ ਅੰਨ ਪਾਣੀ ਜਾਣਾ ਬੰਦ ਕਰ ਦਿੱਤਾ ਗਿਆ, ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘੇ। ਕਿੰਨਾ ਮੁਸ਼ਕਲ ਸੀ ਉਹ ਸਮਾਂ ਯਾਦ ਕਰੀਏ ਕਿ ਕਿੱਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ। ਅਤੇ ਉੱਥੇ ਹੀ ਐਸਾ ਵੀ ਹੋਇਆ ਕਿ ਅਸਲ ਜਿਹੜਾ ਸਿਧਾਂਤ ਹੈ ਜੀਵਨ ਦੇ ਵਿੱਚ ਅਪਣਾਉਣਾ ਹੈ, ਉਹ ਸਿਧਾਂਤ ਹੈ ਸੇਵਾ ਅਤੇ ਸਿਮਰਨ। ਸੇਵਾ ਵੀ ਚੱਲ ਰਹੀ ਹੈ, ਸਿਮਰਨ ਵੀ ਹੋ ਰਿਹਾ ਹੈ, ਭਾਵੇਂ ਜੰਗ ਯੁੱਧ ਹੋ ਰਹੇ ਹਨ, ਪਰ ਉਸ ਸਮੇਂ ਵੀ ਜਿਹੜਾ ਸਿਧਾਂਤ ਹੈ ਇਹ ਸੇਵਾ ਦਾ, ਇਹ ਗੁਰੂ ਪਾਤਸ਼ਾਹ ਜੀ ਦ੍ਰਿੜ ਕਰਵਾ ਰਹੇ ਹਨ। ਕਿਉਂਕਿ ਸੇਵਾ ਤਾਂ ਕਿੰਨੇ ਪ੍ਰਕਾਰ ਦੀ ਹੈ, ਤੁਸੀਂ ਇੱਥੇ ਤੁਸੀਂ ਬਾਹਰਲੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਆ ਕੇ ਸੇਵਾ ਦੇ ਨਾਲ ਕਿੰਨੇ ਫਲ ਪ੍ਰਾਪਤ ਹੋਏ ਹਨ। ਕਿਉਂਕਿ ਅਸਥਾਨ ਅੱਜ ਤੁਸੀਂ ਜਿੱਥੇ ਬੈਠੇ ਹੋ ਕਿੰਨਾ ਸੋਹਣਾ ਸਥਾਨ ਹੈ, ਇਹ ਸੇਵਾ ਦੇ ਨਾਲ ਹੀ ਕਾਰ ਸੇਵਾ, ਕਾਰ ਹੁੰਦੀ ਹੈ ਜਿਹੜੀ ਹੱਥਾਂ ਦੇ ਨਾਲ ਸੇਵਾ ਕਰਨੀ, ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹੋ। ਕਿੰਨੇ ਸੋਹਣੇ ਪ੍ਰਬੰਧਕ, ਸੇਵਾ ਦਾ ਪ੍ਰਬੰਧ ਸਾਰਾ ਹੋ ਰਿਹਾ ਹੈ ਅਤੇ ਸਾਨੂੰ ਵੀ ਇੱਥੇ ਸਤਸੰਗ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਕੈਸੀ ਜਾਣੀ, ਸਤਸੰਗ ਦੀ ਨਿਸ਼ਾਨੀ ਕੀ ਹੈ, ਜਿੱਥੇ ਏਕੋ ਨਾਮ ਵਖਾਣੀ, ਨਾਮ ਦੀ ਵਿਆਖਿਆ ਹੋਵੇ। ਨਾਮ ਅੱਜ ਬੜਾ ਰੌਲਾ ਹੈ ਕਿ ਨਾਮ ਕਿੱਥੇ ਮਿਲਦਾ ਹੈ, ਨਾਮ ਜਿੱਥੋਂ ਮਿਲਦਾ ਹੈ ਉਸ ਗੱਲ ਦਾ ਸਾਨੂੰ ਪਤਾ ਨਹੀਂ। ਨਾਨਕ ਕਹਿ ਕਰ ਕੇਵਲ ਨਾਮ, ਇਹ ਜਿਹੜਾ ਸਰੀਰ ਰੂਪੀ ਘਰ ਹੈ ਇਹਦੇ ਅੰਦਰ ਨਾਮ ਹੈ, ਪਰ ਅਸੀਂ ਬਾਹਰ ਲੱਭਦੇ ਹਾਂ। ਕਿਉਂਕਿ ਬਾਹਰ ਤਾਂ ਜੋ ਗੁਰੂ ਹਨ ਉਹ ਮੰਤਰ ਦਿੰਦੇ ਹਨ, ਜਿਵੇਂ ਆਪਾਂ ਹੁਣ ਮੰਤਰ ਗੁਰੂ ਮੰਤਰ ਦਾ ਜਾਪ ਕੀਤਾ। ਸਾਡੇ ਇਸ ਘਰ ਦਾ ਇਹ ਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ। ਇਹ ਮੰਤਰ ਦਾ ਜਾਪ ਕਰਦੇ ਕਰਦੇ ਅਜਪਾ ਜਾਪ ਬਣ ਜਾਂਦਾ ਹੈ, ਇਹ ਮੰਤਰ ਨਾਮ ਤੱਕ ਪਹੁੰਚਾਉਂਦਾ ਹੈ। ਨਾਮ ਬਾਹਰ ਨੀ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਇਹ ਸਰੀਰ ਦੇ ਵਿੱਚ ਨਾਮ ਹੈ, ਹਰ ਔਖਦ ਸਭ ਘੱਟ ਹੈ ਭਾਈ, ਕੋਈ ਵੀ ਸਰੀਰ ਨਹੀਂ ਜਿਹਦੇ ਅੰਦਰ ਇਹ ਨਾਮ ਨਹੀਂ ਹੈ, ਪਰ ਅਸੀਂ ਸਖਾਲਾ ਭਾਲਦੇ ਹਾਂ, ਬਾਹਰੋਂ ਲੱਭਦੇ ਹਾਂ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਇਹ ਸਰੀਰ ਰੂਪੀ ਘਰ ਦੇ ਵਿੱਚ ਗੁਰੂ ਕੀ ਕਰਦੇ ਹਨ, ਘਰ ਮੈਂ ਘਰ ਦਿਖਾਏ ਦੇ ਸਤਿਗੁਰ ਪੁਰਖ ਸਜਾਣ। ਜਿਹੜਾ ਇਹ ਸਰੀਰ ਰੂਪੀ ਘਰ ਦੇ ਵਿੱਚ ਉਹ ਘਰ, ਉਹਦੀ ਨਿਸ਼ਾਨੀ ਵੀ ਦੱਸੀ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ। ਉਹ ਘਰ ਦੇ ਵਿੱਚ ਨਾਮ ਹੈ, ਪਰ ਉਹਦਾ ਸਾਨੂੰ ਪਤਾ ਨਹੀਂ ਲੱਗਦਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਇਹ ਦ੍ਰਿੜ ਕਰਵਾ ਰਹੇ ਹਨ। ਅੱਜ ਇੱਕ ਰੋਪੜ ਦਾ ਪਠਾਨ ਸੀ, ਉਸਨੇ ਤਹੀਆ ਕਰ ਲਿਆ, ਪਲੈਜ ਲੈ ਲਿਆ, ਪ੍ਰਤੱਗਿਆ ਕਰੀ ਕਿ ਅੱਜ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਫੜ ਕੇ ਲਿਆਵਾਂਗਾ ਜਾਂ ਸ਼ਹੀਦ ਕਰਕੇ ਆਵਾਂਗਾ, ਨਹੀਂ ਮੈਂ ਵਾਪਸ ਨਹੀਂ ਆਵਾਂਗਾ। ਐਸਾ ਉਸਨੇ ਬੀੜਾ ਚੁੱਕਿਆ। ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਰੇ ਉਹਦੀ ਇਹ ਵਿਚਾਰ ਕਿੰਨੀ ਘਟੀਆ ਵਿਚਾਰ ਸੀ, ਪਰ ਗੁਰੂ ਤਾਂ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਗੁਰੂ ਪਾਤਸ਼ਾਹ ਜੀ ਨਿਰਵੈਰ ਹਨ, ਨਿਰਾਲੇ ਹਨ, ਐਸਾ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਹੈ। ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। जानो धरती धर्म की सच्ची धर्मशाला गुरु पातशाह जी महाराज निर्वैर हन निराले हन जे पहाड़ी राजे जंग युद्ध करने वास्ते आउंदे हन उन्हां दी ओह भावना पर उन्हां वास्ते तां उस तिलक जंजू दी राखी वास्ते जिसनों गुरु नानक पातशाह जी महाराज जी ने पाउण तो इनकार कर दिता कि ये जिहड़ियां रिचुअल गल्लां हन कर्म कांड हन ये नहीं मनने क्योंकि ये जनेऊ की है चौकड़ मुल अनाया बह चौंके पाया सिखा कन चढ़ाइया गुरबाणिया ओ मुआ ओ झड़पिया दे तग्गा गया लख चोरिया लख चारिया लख कुड़िया लख लख ठगिया पहनामिया रात नसरिया तक को पाहु कसी है पामण वट को बकरा रिन खाया सब को आते कोई पराना सुती है तीजे पाई है नानक तक ना तुटी जे तक होए जोर गुरु पातशाह जी फरमाउंदे हन कि ए जनेऊ चार कौडियां दा तागा मुल लियांदा ब्राह्मण ने सिखा कन चढ़ाइया कन दे विच मंत्र दिता पर ए तागा तां टुट जांदा है जल जांदा है मैल लगदी है असल पातशाह जी दा उपदेश है दया कपा संतोख सूत जत गंढी सत वट एह जनेऊ जी का हे ता पांडे कत ना ए तुटे ना मल लगे ना ए जले न जाए धन सुमान स्नान का सो गल चले पाए के असल जिहड़ी है ओ ता नाम दे नाल जुड़ना है पर कर्म कांड दे विच पै के उसनों ही भुल चुके इस करके ये दृढ़ करवाउंदे हन पर फिर भी जदों ये जोर नाल उतारिया जा रहा है ता उस वेले धन गुरु तेग बहादुर पातशाह जी ने भी राखी कीती पर अज ओही अकिरत घण बन के कीते परोपकार नूं भला के आनंदपुर साहब नूं घेरा पाई बैठे ने समय दी जी सरकार औरंगजेब दी सरकार जो जुल्म कर रही है उस तक भी इन्हां ने पुकार कीती ते उहदी फौज दी नाल रला के घेरा पा के बैठे हन ते हुण रोपड़ दा पठान ये कह रहा है कि मैं ये करके आवांगा गुरु पातशाह जी तां निर्वैर हन सतगुर पुरख कम है निर्वैर निराला जानो धरती धर्म की सच्ची धर्मशाला ओ जेहा बीजे सोलने पल कर्म फला ज्यों कर निर्मल आरती जग वेखण करमों कर पाली है ते होवे खाला सेवक दर की सुरख रूपी मुख मोकाला ओ सतगुर पुरख कम है सतगुर पातशाह जी ਨਿਰਵੈਰ ਹਨ, ਨਿਰਾਲੇ ਹਨ, ਪਰ ਫਿਰ ਵੀ ਐਸਾ ਹੋ ਰਿਹਾ ਹੈ। ਗੁਰੂ ਪਾਤਸ਼ਾਹ ਜੀ ਦਾ ਇੱਕ ਸਿੱਖ ਜਿਹੜਾ ਇਸ ਜੰਗ ਯੁੱਧ ਦੇ ਵਿੱਚ ਉਹ ਵੀ ਜਾਂਦਾ ਹੈ, ਪਰ ਉਸ ਦੀ ਸੇਵਾ ਕਿਹੋ ਜਿਹੀ ਹੈ? ਉਹ ਪਾਣੀ ਦੀ ਮਸ਼ਕ ਲੈ ਕੇ ਸਾਰਿਆਂ ਨੂੰ ਪਾਣੀ ਮੂੰਹ 'ਚ ਪਾਉਂਦਾ ਹੈ, ਸਾਰਿਆਂ ਦੇ ਕੋਈ ਜ਼ਖਮੀ ਹੋ ਗਿਆ, ਕਿਤੋਂ ਵੀ ਪੁਕਾਰ ਆਉਂਦੀ ਹੈ, ਜਲ ਉਸੇ ਪਾਸੇ ਵੱਲ ਨੂੰ ਇਹ ਚਲੇ ਜਾਂਦੇ ਹਨ। ਕੈਸੀ ਇਹ ਨਿਰਾਲੀ ਚਾਲੀ ਹੈ, ਇਹ ਨਹੀਂ ਕਿ ਦੁਸ਼ਮਣ ਦੀ ਫੌਜ ਹੈ ਜਾਂ ਆਪਣੀ ਹੈ, ਕਿਉਂਕਿ ਇਹ ਗੱਲ ਤਾਂ ਵਿਸਾਰ ਹੀ ਦਿੱਤੀ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਇਹ ਕਦੋਂ ਵਿਸਰਦੀ ਹੈ? ਗੱਲ ਤਾਂ ਭੁੱਲ ਨਹੀਂ ਸਕਦੀ, ਸਾਨੂੰ ਆਪਣੇ ਦਿਸਦੇ ਹਨ, ਬਗਾਨੇ ਦਿਸਦੇ ਹਨ, ਜੇ ਆਪਣੇ ਹਨ ਉਹਨਾਂ ਨਾਲ ਸਾਡੀ ਅਟੈਚਮੈਂਟ ਹੈ, ਉਹਨਾਂ ਵਾਸਤੇ ਹੀ ਅਸੀਂ ਦੌੜੇ ਫਿਰਦੇ ਹਾਂ, ਦਿਨ ਰਾਤ ਇੱਕ ਕੀਤਾ ਹੋਇਆ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਨ ਲਟਾਵੇ। ਸੁੱਤ ਕਹਿੰਦੇ ਨੇ ਪੁੱਤਰ ਨੂੰ, ਦਾਰਾ ਕਹਿੰਦੇ ਹਨ ਇਸਤਰੀ ਨੂੰ। ਉਹ ਪਰਿਵਾਰ ਦੇ ਵਿੱਚ, ਪਰਿਵਾਰ ਦੇ ਵਾਸਤੇ ਹੀ ਸਭ ਕੁਝ ਕਰਦਾ ਹੈ, ਪਰ ਪਤਾ ਨਹੀਂ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਵ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਕਹਿ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੇ ਸਵੇਰਾ। ਬਾਣੀ ਸੁਚੇਤ ਕਰਦੀ ਹੈ ਕਿ ਪਿਆਰਿਓ ਠੀਕ ਹੈ, ਜ਼ਿੰਮੇਵਾਰੀਆਂ ਹਨ ਨਿਭਾਓ, ਪਰ ਇਹਦੇ ਵਿੱਚ ਅਸਲ ਜੁਗਤ ਨੂੰ ਪਛਾਣੋ। ਨਾਨਕ ਸਤਿਗੁਰ ਪੂਰਾ ਭੇਟੀਏ, ਪੂਰੀ ਹੋਵੇ ਜੁਗਤ, ਕਿਉਂਕਿ ਗੁਰੂ ਪੂਰੇ ਹਨ ਅਤੇ ਜੁਗਤ ਵੀ ਪੂਰੀ ਹੈ। ਅਤੇ ਜਦੋਂ ਜੁਗਤ ਮਿਲ ਗਈ, ਹੱਸਦਿਆਂ ਖੈਲੰਦਿਆਂ ਪੈਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ, ਫਿਰ ਇਹ ਸਭ ਕੁਝ ਕਰਦੇ ਹੋਏ ਉਸ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਸਕਦੇ ਹਾਂ, ਜਿੱਥੇ ਜਾ ਕੇ ਸਾਰੇ ਹੀ ਦੁੱਖ ਮੁੱਕ ਜਾਂਦੇ ਨੇ, ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ। ਫਿਰ ਤਾਂ ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸਿਆਂ ਨੂੰ ਨਮਸਕਾਰ ਕਰਨੀ ਬਣਦੀ ਹੈ। ਉਹ ਸਨ ਭਾਈ ਘਨੱਈਆ ਜੀ। ਹੁਣ ਕਿੰਨਾ ਯੁੱਧ ਦਾ ਸਮਾਂ ਹੈ, ਪਰ ਉਹਨਾਂ ਦੀ ਤਾਂ ਜਿਹੜੀ ਅਟੈਚਮੈਂਟ ਕੋਈ ਹੈ ਰਹੀ ਹੀ ਨਹੀਂ, ਡਿਟੈਚਡ ਹਨ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮ ਕੋ ਬਣਿਆਈ। ਐਸੀ ਅਵਸਥਾ ਦੇ ਆਪ ਜੀ ਮਾਲਕ ਹਨ। ਨਾ ਦਿਸੇ ਬਗਾਨਾ ਜੀ ਨਾ ਕੋ ਵੈਰੀ, ਨਾ ਦਿਸੇ ਬਗਾਨਾ ਜੀ ਵੈਰੀ, ਨਾ ਕੋ ਵੈਰੀ ਨਾ ਕੋ ਵੈਰੀ, ना को बैरी नाहे बगाना सगल संग हम को बने आई। इकदों बने आई जब ते साध संगत मोहे पाई। संगत दे विच आके ए जुगती मिलती है, क्योंकि जो भी प्रॉब्लम है उस नूं सॉल्व करन वास्ते फार्मूला अप्लाई किया जाता है। जदों तक ये फार्मूला अप्लाई ना करिए मैथमैटिक्स दे विच, अलजबरे दे विच, जिन्नी मर्जी कैलकुलेशंस करते जाइए नैट रिजल्ट नहीं मिलता। इस करके सत्संग दे विच ये युक्ति मिल जाती है कि किमें ये नाम दे विच स्थित होना है, किमें अभ्यास करना है, किमें सेवा करनी है, क्योंकि ये बहुत सावधानी की जरूरत है। अकली साहिब सेवी है, अकली पाई है मान, अकली पढ़ के बुझिए, अकली की चैतान। जिदे सावधान ना होइए तां मत थोड़ी सेव गवाइए, ये हो जाता है, क्योंकि जुगती की जरूरत है। इस करके सत्संग की जरूरत है। सत्संग दे विच ये नहीं कि आप कदे आ गए कदे ना आए, ये है रेगुलर करना। कोई भी समा नियत हो जाए, जिमें आ दो वक्त का समा है, सवेर का शाम का, नेम बन जाता है। एक ये तो सत्संग है, एक अतरंग साधन निधि आसन होता है कि बैठ के सैल्फ रिसर्च करनी, अपने आप का एनालिसिस करना कि मेरी अवस्था की है, क्योंकि अपने आप तो वध कोई होर मास्टर नहीं मिल सकता। एग्जामिन करो, अंदर निधि आसन करके विचार करो कि मैं आया की करन वास्ते हाँ। ते जदों इस तरह दे नाल विचार आउंदी है, फिर वो प्रैक्टिकल जीवन दे विच उतर जांदी है। जे थ्योरी है, थ्योरी जदों तक उसनों सिद्ध ना करिया जावे प्रैक्टिकल दे रूप विच, क्योंकि साइंस दे विच ला स्टेट करदे हैं, डिफाइन नहीं करदे, इस करके उहदी एग्जाम्पल मिलदी है। हुण भाई कन्हैया जी दी उदाहरण है कि किड्डी वड्डी अवस्था प्राप्त हो गई, सगल संग हमको बने आई, कि उहदे विच कोई ऐसा दूसरा नज़र नहीं आउंदा, क्योंकि ज्ञान अंजन गुरदिया। अंजन कहिंदे हन जो अखां दे विच पुराने समयां च सुरमा पाया जांदा सी, उस दे नाल निगाह वधदी सी। एक पर एक ज्ञान दा सुरमा कहा है कि जिहड़ा दे नाल अज्ञान अंधेर बनास, जिहड़ा अज्ञान दा हनेरा है, जो सानू भुल पई है वो दूर हुंदी है। हर कृपा ते संत भेटिया, नानक मन प्रगास। वो फिर अंदर एक ऐसा चानण हो जांदा है अनुभव दा, अनुभव प्रकाश अमतोज कही जय। वो सामने जिहड़ा है बाहरला चानना है, कोट इंद्र इंद्राण सा साहान गणी जय, वो मुकाबले तो कुछ भी नहीं। ये तो चलो बाहर का चानना है, दिला दीवा वाले अंधेरा जाए, ਪਰ ਉਹ ਇੱਕ ਅਨੁਭਵ ਦਾ ਪ੍ਰਕਾਸ਼ ਹੈ। ਉਹਦੇ ਵਿੱਚ ਅਨੁਭਵ ਹੋ ਜਾਂਦਾ ਹੈ ਕਿ ਮੈਂ ਇਹ ਕਰਨਾ ਹੈ, ਇਹ ਨਹੀਂ ਕਰਨਾ। ਗੁਰਬਾਣੀ ਦੇ ਵਿੱਚ ਡਾਇਰੈਕਸ਼ਨਸ ਹਨ, ਇਹ ਦੱਸਦੀ ਹੈ, ਕਿਉਂਕਿ ਗੁਰੂ ਕਦੇ ਵੀ ਸਰੀਰ ਨਹੀਂ ਹੋਇਆ, ਸਦਾ ਤੋਂ ਹੀ ਬਾਣੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਸਰੀਰ ਵੀ ਧਾਰਨ ਕੀਤੇ, ਦੇਹ ਧਾਰਨ ਕੀਤੀ, ਕਿਉਂਕਿ ਦੇਹ ਧਾਰੀ ਤਾਂ ਗੁਰੂ ਹੋ ਨਹੀਂ ਸਕਦਾ, ਜੇ ਉਹ ਸਰੀਰ ਵੀ ਧਾਰਨ ਕੀਤੇ, ਗੁਰੂਆਂ ਦੇ ਰਾਹੀਂ ਜਿਹੜੀ ਬਾਣੀ ਆਈ, ਭਗਤਾਂ ਰਾਹੀਂ ਆਈ, ਉਹ ਬਾਣੀ ਹੀ ਗੁਰੂ ਹੈ। ਸਦਾ ਤੋਂ ਹੀ ਇਹ ਚੱਲਿਆ ਆ ਰਿਹਾ ਹੈ। ਹੁਣ ਸਤਿਯੁਗ ਦੇ ਸਮੇਂ ਦੇ ਵਿੱਚ ਰਾਤੀ ਜਾਏ ਸੁਣੇ ਗੁਰਬਾਣੀ, ਉਹ ਤਾਰਾ ਰਾਣੀ ਸੁਣਦੀ ਸੀ ਬਾਣੀ, ਜਾ ਕੇ ਸਤਸੰਗ ਦੇ ਵਿੱਚ ਜਾਂਦੀ ਸੀ। ਸੋ ਇਹ ਸਦਾ ਤੋਂ ਹੀ ਬਾਣੀ ਗੁਰੂ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ। ਇਸ ਕਰਕੇ ਜੋ ਬਚਨ ਹਨ ਸਤਿਗੁਰ ਜੀ ਦੇ, ਬਾਣੀ ਹੈ, ਇਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ। ਹੁਣ ਭਾਈ ਘਨੱਈਆ ਜੀ, ਜੇ ਕੋਈ ਆਵਾਜ਼ ਆਉਂਦੀ ਹੈ ਦੁਖੀ ਦੀ ਕਿ ਪਾਣੀ ਦੀ ਲੋੜ ਹੈ, ਜੋ ਬਾਣੀ ਕਹਿੰਦੀ ਹੈ ਕਿ ਤੂੰ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਉਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ, ਜੰਗ ਯੁੱਧ ਦੇ ਮੈਦਾਨ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਕਰਦੇ ਹਨ। ਕੋਈ ਇਹ ਨਹੀਂ ਕਿ ਇਹ ਬਗਾਨਾ ਸਮਝਦੇ ਨੇ ਜਾਂ ਆਪਣਾ ਸਮਝਦੇ ਨੇ, ਸਾਰਿਆਂ ਨੂੰ ਹੀ, ਕਿਉਂਕਿ ਸਗਲ, ਸਾਰੇ ਸਗਲ ਅੱਖਰ ਇੱਕ ਐਸਾ ਕਿ ਇਹਦੇ ਵਿੱਚ ਸਾਰੀ ਸ੍ਰਿਸ਼ਟੀ ਆ ਜਾਂਦੀ ਹੈ। ਹੁਣ ਦ੍ਰਿਸ਼ਟੀ ਜਿਹੋ ਜਿਹੀ ਹੋਵੇਗੀ, ਉਹੀ ਜਿਹੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜੇ ਤਾਂ ਰਾਗ ਦਵੈਸ਼ ਦੇ ਵਿੱਚ ਹਾਂ, ਰਾਗ ਦਵੈਸ਼ ਦੇ ਵਿੱਚ ਸਾਨੂੰ ਬਗਾਨੇ ਵੀ ਦਿਸਦੇ ਹਨ। ਜਦੋਂ ਅਟੈਚ ਰਾਗ ਹੈ ਸਾਨੂੰ ਆਪਣੇ ਦਿਸਦੇ ਨੇ, ਦਵੈਸ਼ ਹੈ ਬਗਾਨੇ ਦਿਸਦੇ ਹਨ। ਇਹ ਪੰਜ ਕਲੇਸ਼ ਸਾਡੇ ਗਲ ਪੈ ਚੁੱਕੇ ਨੇ। ਰਾਗ ਦਵੈਸ਼ ਤਾਂ ਹੈ ਹੀ, ਇੱਕ ਅਵਨਵੇਸ਼ ਹੈ, ਇੱਕ ਅਵਿਦਿਆ ਹੈ, ਇੱਕ ਅਸਮਤਾ ਹੈ। ਰਾਗ ਹੈ, ਦਵੈਸ਼ ਹੈ, ਇਹ ਪੰਜ ਕਲੇਸ਼ ਹਨ। ਇਹ ਐਸੇ ਸਾਡੇ ਗਲ ਪਏ ਹੋਏ ਹਨ ਕਿ ਅਸੀਂ ਇਹ ਅਵਿਦਿਆ ਕਾਰਨ ਅਸੀਂ ਅਸਮਤਾ ਬਿਰਤੀ ਧਾਰਨ ਕਰ ਲਈ, ਸਮ ਬਿਰਤੀ ਵਿੱਚ ਨਹੀਂ ਆ ਸਕੇ। ਅਵਿਨਵੇਸ਼ 'ਚ ਦਿਸਦਾ ਕੁਝ ਹੋਰ ਹੈ, ਹੁੰਦਾ ਕੁਝ ਹੋਰ ਹੈ, ਅਸਲੀਅਤ ਨੂੰ ਪਛਾਣ ਨਹੀਂ ਸਕੇ। ਭਾਈ ਘਨੱਈਆ ਜੀ ਨੇ ਅਸਲੀਅਤ ਇਹ ਪਛਾਣ ਲਈ, ਇਹ ਸਿਧਾਂਤ ਉਹਨਾਂ ਦੇ ਰਾਹੀਂ ਪ੍ਰਗਟ ਹੋ ਰਿਹਾ ਹੈ। ਜਿਹੜਾ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਸਗਲ ਸਾਰਿਆਂ ਦਾ ਹੀ ਭਲਾ, ਕਿਸੇ ਦਾ ਬੁਰਾ ਨਹੀਂ। ਕਿਉਂਕਿ ਬੁਰਾ ਭਲਾ ਟਿੱਚਰ ਵੇਖਦਾ, ਜਿੱਚਰ ਹੈ ਦੋਹੇ ਮਾਹੇ। ਜਦੋਂ ਰਾਗ ਅਤੇ ਦਵੈਸ਼ ਵਿੱਚ ਹਾਂ, ਸਾਨੂੰ ਬੁਰੇ ਵੀ ਨਜ਼ਰ ਆਉਂਦੇ ਹਨ, ਭਲੇ ਵੀ ਨਜ਼ਰ ਆਉਂਦੇ ਹਨ। ਪਰ ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ, ਤਿਸ ਕੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ। ਕਿਉਂਕਿ ਇੱਥੇ ਉਸ ਤੋਂ ਬਗੈਰ ਤਾਂ ਕੋਈ ਹੈ ਹੀ ਨਹੀਂ। ਬਰਮ ਦੀਸੈ ਬਰਮ ਸੁਣੀਏ, ਏਕੋ ਏਕ ਵਖਾਣੀ ਹੈ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਇਹ ਜਿੰਨਾ ਵੀ ਪਸਾਰਾ ਹੈ, ਇਹ ਸਾਰਾ ਉਹ ਆਤਮ ਪਸਾਰਾ, ਕਿਉਂਕਿ ਇੱਕੋ ਹੀ ਆਤਮਾ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ, ਸਾਰਿਆਂ ਦੇ ਅੰਦਰ ਨਾਮ ਹੈ, ਪਰ ਉਹ ਸਾਨੂੰ ਪਤਾ ਨਹੀਂ ਲੱਗਦਾ। ਜਿਹੜਾ ਉਸ ਦੀਵੀ ਆਨੰਦ ਹੈ, ਸ਼ਾਂਤੀ ਹੈ, ਉਹ ਅੰਦਰ ਹੈ ਅਤੇ ਅਸੀਂ ਬਾਹਰ ਲੱਭਦੇ ਹਾਂ। ਸਾਡੀ ਹਾਲਾਤ ਉਸ ਮਿਰਗ ਵਰਗੀ ਹੈ, ਉਸ ਹਿਰਨ ਵਰਗੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਇਹ ਐਸਾ ਭਰਮ ਪੈ ਗਿਆ ਕਿ ਸਾਨੂੰ ਉਹ ਨਜ਼ਰ ਆਉਣੋਂ ਦਿਸਣ ਹਟ ਗਿਆ ਅਤੇ ਅਸੀਂ ਉਹ ਪਰਮ ਆਪੇ 'ਚ ਨਾ ਸਥਿਤ ਹੋਣ ਕਰਕੇ ਆ ਬਾਹਰ ਸਾਡਾ ਇਹ ਰੌਲਾ ਪੈਂਦਾ ਹੈ। ਇਸ ਕਰਕੇ ਅਸਲ ਜਿਹੜਾ ਹੈ ਉਹ ਨਾਮ ਨੂੰ ਦੇ ਪਛਾਣਨਾ ਹੈ, ਨਾਮ ਨਾਲ ਜੁੜਨਾ ਹੈ। ਪਰ ਅੱਜ ਸੰਸਾਰ ਦੀ ਹਾਲਾਤ ਕੀ ਹੈ? ਸੰਸਾਰ ਰੋਗੀ ਨਾਮ ਦਾਰੂ ਸਾਹ ਚਲਾ ਕੇ, ਆ ਜਿਹੜਾ ਹੈ ਅਸਲ ਜਿਹੜੀ ਰੋਗੀ ਹੈ ਸੰਸਾਰ। ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਮੈਲ ਲੱਗੇ ਸਾਚ ਬਿਨਾ, ਮੈਲ ਲੱਗ ਗਈ ਅੰਤਿਸ਼ਕਰਨ। ਜਿਉਂ ਕਰ ਨਿਰਮਲ ਆਰਸੀ, ਆਰਸੀ ਪਹਿਲੇ ਸਮਿਆਂ 'ਚ ਇਹ ਗਲਾਸ ਸ਼ੀਸ਼ਾ ਤਾਂ ਹੁੰਦਾ ਨਹੀਂ ਸੀ, ਲੋਹੇ ਨੂੰ ਇੰਨਾ ਰਗੜਦੇ ਸਨ ਕਿ ਉਹਦੇ ਵਿੱਚੋਂ ਆਪਣਾ ਚਿਹਰਾ ਨਜ਼ਰ ਆਉਂਦਾ ਸੀ। ਸਤਿਗੁਰੂ ਜੀ ਦੇ ਦਰ 'ਤੇ ਆਏ ਹਾਂ, ਸਤਿਗੁਰੂ ਇੱਕ ਸ਼ੀਸ਼ੇ ਵਾਂਗੂ ਸਾਡੀ ਪਹਿਚਾਣ ਕਰਾਉਂਦਾ, ਅਸਲ ਸਰੂਪ ਦਰਸਾਉਂਦਾ ਹੈ ਕਿ ਤੂੰ ਹੈ ਕੌਣ, ਸੁਣ ਰੇ ਤੂੰ ਕੌਣ, ਕਹਾਂ 'ਤੇ ਆਇਆ। ਏਤੀ ਨਾ ਜਾਣੇ ਕੇਤੀ ਕਮੁੱਦਤ, ਚਲਤੇ ਖਬਰ ਨਾ ਪਾਇਆ ਕਿ ਮੈਂ ਹਾਂ ਕੌਣ, ਇਹੀ ਨਹੀਂ ਸਾਨੂੰ ਪਤਾ ਲੱਗਦਾ। ਅਸੀਂ ਭੁੱਲ ਜਾਂਦੇ ਹਾਂ, ਹੋਮੇ ਦੀਰਘ ਰੋਗ ਹੈ, ਇੰਨਾ ਹੋਂ ਦਾ ਰੋਗ ਲੱਗ ਗਿਆ ਕਿ ਆ ਜਿੰਨੇ ਵੀ ਕਰਮ ਕਰਦੇ ਹਾਂ ਸਾਰੇ ਹੋਂ ਦੇ ਅਧੀਨ, ਜਿਵੇਂ ਜੀਰੋ ਨਾਲ ਮਲਟੀਪਲਾਈ ਕਰ ਲਿਆ ਇਜੀਕਲ ਟੂ ਜੀਰੋ ਹੋ ਜਾਂਦਾ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਅਤੇ ਜਿਉਂ ਕੁੰਚਰ ਇਸ਼ਨਾਨ। ਐਸੀ ਹਾਲਾਤ ਹੋ ਜਾਂਦੀ ਹੈ, ਪਰ ਜਦੋਂ ਸਤਸੰਗ ਦੇ ਵਿੱਚ ਇਹ ਪਤਾ ਲੱਗ ਜਾਂਦਾ ਹੈ, ਉਸ ਸਮੇਂ ਇਨਸਾਨ ਦੀ ਅਵਸਥਾ ਐਸੀ ਹੋ ਜਾਂਦੀ ਹੈ। ਪ੍ਰਭ ਸਭ ਕੁਛ ਤੇਰਾ ਜੀ, ਮੈਂ ਕਿਛ ਨਹੀਂ, ਪ੍ਰਭ ਸਭ ਕੁਛ ਤੇਰਾ ਕਿਛ ਨਹੀਂ, ਰਮ ਸਭ ਕਿਛ ਤੇਰਾ ਨਹੀਂ, ਰਮ ਸਭ ਕਿਛ ਤੇਰਾ ਨਹੀਂ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਕਿਛ ਨਹੀਂ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਨਹੀਂ ਕਿਛ ਨਹੀਂ, ਸਭ ਕੁਛ ਤੇਰਾ ਨਹੀਂ, ਸਭ ਸਭ ਕੁਛ ਤੇਰਾ ਨਹੀਂ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ। ਇਗੇ ਨਿਰਗੁਣ ਉਗੇ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮਨ। ਇਹ ਸਾਰੀ ਇੱਕ ਐਸੀ ਖੇਡ ਹੋ ਰਹੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹੁਣ ਇਸ ਦੇ ਵਿੱਚ ਮੈਂ ਕਾਰਨ ਇਹ ਸਾਨੂੰ ਇਸ ਕੁਦਰਤ ਦੀ ਖੇਡ ਦਾ ਪਤਾ ਨਹੀਂ ਲੱਗ ਰਿਹਾ। ਅਸੀਂ ਆਪਣਿਆਂ ਦੇ ਦਾਇਰੇ ਦੇ ਵਿੱਚ ਫਸ ਜਾਂਦੇ ਹਾਂ ਕਿ ਇਹ ਸਾਰੇ ਮੇਰੇ ਹਨ, ਪਰ ਧੀਆਂ ਪੁੱਤ ਸਭ ਹਰ ਕੇ ਕੀ ਹੈ, ਇੱਕ ਜ਼ਿੰਮੇਵਾਰੀ ਹੈ, ਫਰਜ਼ ਹੈ, ਨਿਭਾਉਣਾ ਹੈ। ਪਰ ਅਸਲ ਪਰਮ ਮਨੋਰਥ ਹੈ ਪਰਮ ਆਪੇ ਦੇ ਵਿੱਚ ਅਸਥਿਤ ਹੋਣਾ। ਉਸ ਵਾਸਤੇ ਸਾਡੇ ਕੋਲ ਸਮਾਂ ਨਹੀਂ, ਕਿਉਂਕਿ ਅਸੀਂ ਇਸ ਨੂੰ ਪ੍ਰਾਇਓਰਟੀ ਨਹੀਂ ਦਿੰਦੇ। ਜਦੋਂ ਤੱਕ ਜਬ ਲੱਗ ਮੇਰੀ ਮੇਰੀ ਕਰੇ, ਮੇਰੀ ਮੇਰੀ ਦੇ ਵਿੱਚ ਫਸ ਕੇ ਇਨਸਾਨ ਕਹੇਗਾ ਕਿ ਆਹ ਮੇਰਾ ਹੈ, ਆਹ ਮੇਰਾ ਘਰ ਹੈ। ਘਰ ਤਾਂ ਕੀ ਹੈ? ਘਰ ਵਿੱਚ ਰਹਿੰਦਾ ਹੋਇਆ ਉਸ ਘਰ ਨੂੰ ਆਪਣਾ ਸਮਝਣਾ ਸ਼ੁਰੂ ਕਰ ਦਿੱਤਾ। ਮਕਾਨ ਹੈ, ਇੱਕ ਮਕੀ ਹੈ। ਜੇ ਹੁਣ ਮੈਂ ਕਹਾਂ ਕਿ ਰਤਵਾੜਾ ਸਾਹਿਬ ਮੈਂ ਹਾਂ, ਮੈਂ ਉੱਥੇ ਰਹਿੰਦਾ ਹਾਂ, ਮੇਰੀ ਰਹਿਸ਼ ਦਾ ਇੱਕ ਜਗ੍ਹਾ ਹੈ, ਪਰ ਉਸ ਨੂੰ ਇਹ ਮੰਨ ਲੈਣਾ ਕਿ ਇਹ ਮੇਰਾ, ਇਹ ਮੈਂ ਮੇਰੀ ਹੰਗਤਾ ਮਮਤਾ ਸਾਨੂੰ ਰਹਿੰਦੀ ਹੈ, ਇਸ ਵਿੱਚ ਅਸੀਂ ਫਸੇ ਰਹਿੰਦੇ ਹਾਂ। ਤਬ ਲੱਗ ਕਾਜ ਏਕ ਨਹੀਂ ਸਰ, ਕੋਈ ਵੀ ਸਾਡਾ ਕੰਮ ਨਹੀਂ ਬਣਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਅਸਲ ਮੈਂ ਨੂੰ ਤੂੰ ਦੇ ਵਿੱਚ ਤਬਦੀਲ ਕਰਨਾ ਹੈ। ਜਦੋਂ ਇਹ ਮੈਂ ਤੂੰ ਵਿੱਚ ਬਦਲ ਗਈ, ਫਿਰ ਤਾਂ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤੱਤ ਤੂੰ ਤੱਤ ਵਸਤੂ ਦਾ ਪਤਾ ਲੱਗ ਜਾਂਦਾ ਹੈ। ਮਨੋਨਾਸ਼ ਵਾਸ਼ਨਾ ਖੈ ਤੱਤ ਗਿਆਨ ਹੋ ਜਾਂਦਾ ਹੈ। ਇਸ ਅਵਸਥਾ ਦੇ ਮਾਲਕ ਭਾਈ ਘਨੱਈਆ ਜੀ ਸਨ, ਅਤੇ ਉਹਨਾਂ ਨੇ ਇਹ ਮੈਂ ਮੇਰੀ ਖਤਮ ਕੀਤੀ ਹੋਈ ਸੀ। ਕੋਈ ਇਹ ਨਹੀਂ ਕਿ ਕੋਈ ਬਗਾਨਾ ਹੈ। ਉਹ ਐਸਾ ਜੇ ਕੋਈ ਆਵਾਜ਼ ਦਿੰਦਾ ਉਸ ਪਾਸੇ ਵੱਲ ਉਹਨਾਂ ਦੇ ਕਦਮ ਵੱਧਦੇ ਹਨ ਅਤੇ ਉਹਦੇ ਮੁੱਖ 'ਚ ਪਾਣੀ ਪਾਉਂਦੇ ਹਨ। ਉਹ ਪਾਣੀ ਕੀ ਸੀ? ਉਹ ਪਾਣੀ ਤਾਂ ਅੰਮ੍ਰਿਤ ਹੈ। ਹੁਣ ਬਾਣੀ ਪਾਣੀ 'ਚ ਪੜ੍ਹੀ ਜਾਂਦੀ ਹੈ, ਬਾਣੀ 'ਚ ਜਿਹੜੀ ਹੈ ਪਾਣੀ ਦੇ ਉੱਤੇ ਦ੍ਰਿਸ਼ਟੀ ਰੱਖ ਕੇ ਜਦੋਂ ਪੜ੍ਹਦੇ ਹਨ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ, ਉਹ ਅੰਮ੍ਰਿਤ ਬਣ ਜਾਂਦਾ ਹੈ। ਹੁਣ ਐਸੀ ਅਵਸਥਾ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹ ਦ੍ਰਿਸ਼ਟੀ ਐਸੀ ਹੈ ਕਿ ਉਹ ਉਹਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ ਅਤੇ ਉਹ ਅੰਮ੍ਰਿਤ ਭਰੀ ਦ੍ਰਿਸ਼ਟੀ, ਦੋਖ ਤੋਂ ਰਹਿਤ ਦ੍ਰਿਸ਼ਟੀ ਜਿਸ ਦੇ ਉੱਤੇ ਪੈਂਦੀ ਉਹਦਾ ਜੀਵਨ ਬਦਲ ਜਾਂਦਾ ਹੈ। ਹੁਣ ਅੱਜ ਕੀ ਹੋਇਆ? ਜਿਹੜਾ ਉਹੀ ਮੁਗਲ ਖਾਂ ਪਠਾਨ ਹੁਣ ਜੰਗ ਯੁੱਧ ਦੇ ਮੈਦਾਨ ਦੇ ਵਿੱਚ ਇਹ ਤਹੱਈਆ ਕਰਕੇ ਆਉਂਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸ਼ਹੀਦ ਕਰਕੇ ਆਵਾਂਗਾ ਜਾਂ ਜਿਉਂਦੇ ਫੜ ਕੇ ਲਿਆਵਾਂਗਾ। ਪਰ ਅੱਜ ਉਹਦੀ ਐਸੀ ਹਾਲਾਤ ਹੋ ਚੁੱਕੀ ਹੈ, ਹੁਣ ਉਹ ਜ਼ਖਮੀ ਹਾਲਤ ਦੇ ਵਿੱਚ ਸਿਸਕੀਆਂ ਲੈ ਰਿਹਾ ਹੈ, ਬੜੇ ਔਖੇ ਸਾਹ ਆ ਰਹੇ ਹਨ ਅਤੇ ਉਸ ਦੀ ਦਸ਼ਾ ਦੇ ਉੱਤੇ ਉਹਨੂੰ ਛੱਡ ਦਿੱਤਾ ਕਿ ਹੁਣ ਤਾਂ ਇਹ ਮਰਿਆ ਸਮਾਨ ਹੀ ਹੈ। ਹਾਏ ਹਾਏ ਦੀ ਆਵਾਜ਼ ਆਉਂਦੀ ਹੈ, ਕਿਉਂਕਿ ਜੇ ਤਾਂ ਨਾਮ ਨਾਲ ਜੁੜਿਆ ਹੁੰਦਾ ਤਾਂ ਮੰਤਰ ਜਿਹੜਾ ਲਿਆ ਹੁੰਦਾ ਉਹਦੀ ਆਵਾਜ਼ ਆਉਂਦੀ। ਕਿਉਂਕਿ ਜਦੋਂ ਦੁੱਖ ਪੈਂਦਾ ਹੈ, ਜੇ ਦੁੱਖ ਦੇ ਵਿੱਚ ਪਰਮੇਸ਼ੁਰ ਯਾਦ ਆਉਂਦਾ ਹੈ, ਜੇ ਅਸੀਂ ਦੁੱਖ ਤਦੇ ਜਾਂ ਵਿਸਰ ਜਾਏ, ਜੇ ਦੁੱਖ ਆਉਂਦਾ ਉਦੋਂ ਹੈ ਜਦੋਂ ਅਸੀਂ ਨਾਮ ਨੂੰ ਭੁੱਲਦੇ ਹਾਂ, ਪਰਮੇਸ਼ੁਰ 'ਤੇ ਭੁੱਲੇ ਹਾਂ ਵਿਆਪਣ ਸਭੇ ਰੋਗ। ਦੁੱਖ ਜੇ ਨਾਮ ਨਾਲ ਜੁੜ ਜਾਈਏ ਤਾਂ ਆ ਦੁੱਖ ਵੀ ਦਾਰੂ ਬਣਦਾ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਭਾਵੇਂ ਇੱਥੇ ਕਿੰਨੀਆਂ ਸੁੱਖ ਸਹੂਲਤਾਂ ਹਨ, ਮੈਟਰ ਦਾ ਯੁੱਗ ਹੈ, ਕਿੰਨੇ ਮਟੀਰੀਅਲ ਕਿੰਨਾ ਵਸਤੂ ਸੁਖਦਾਇਕ ਹਨ, ਇਹ ਨਹੀਂ ਕਿ ਮਾੜੀਆਂ ਹਨ, ਪਰ ਇਹਨਾਂ ਦੇ ਵਿੱਚ ਰਹਿ ਕੇ ਉਸ ਪਰਮੇਸ਼ਰ ਨੂੰ ਯਾਦ ਕਰਨਾ, ਕਿਉਂਕਿ ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ ਨਾ ਕੋਏ, ਸੁੱਖ ਮੈਂ ਸਿਮਰਨ ਜੇਕਰ ਦੁੱਖ ਕਾਹੇ ਕੋ ਹੋਏ। ਦੁੱਖ ਆਉਂਦਾ ਉਸ ਸਮੇਂ ਦੁੱਖ ਵੀ ਉਹ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ, ਯਾਦ ਕਰਾਉਣ ਵਾਸਤੇ ਆਉਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ, ਜੇ ਤੁਸੀਂ ਸਿੱਖ ਦੇ ਉੱਤੇ ਖੁਸ਼ ਹੁੰਦੇ ਹੋ, ਕੀ ਬਖਸ਼ਿਸ਼ ਕਰਦੇ ਹੋ? ਕਹਿੰਦੇ ਅਸੀਂ ਤਾਂ ਇਹੀ ਕਹਿੰਦੇ, ਸੁਖੀ ਵਸੈ ਮੋਰੋ ਪਰਿਵਾਰਾ, ਕਿ ਇਹ ਸੁਖੀ ਰਹਿਣ। ਉਹਨਾਂ ਦੇ ਸੁੱਖ ਵਾਸਤੇ ਤੁਸੀਂ ਵੇਖ ਲਓ ਆਪਣਾ ਬਗਾਰ ਬਗਾਨਾ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਰਵੰਸ ਦਾਨ ਕਰ ਦਿੱਤਾ, ਸਭ ਕੁਝ ਹੀ ਕੁਰਬਾਨ ਕਰ ਦਿੱਤਾ। ਪਾਤਸ਼ਾਹ ਕਹਿੰਦੇ, ਇਨ ਗ੍ਰੀ ਸਿੱਖਣ ਕੋ ਬਖਸ਼ੋ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਸਰਦਾਰੀ, ਸੁੱਖ ਕਿੱਡੀ ਵੱਡੀ ਇਹ ਬਖਸ਼ਿਸ਼ ਕੀਤੀ ਹੈ। ਫਿਰ ਕਹਿੰਦੇ ਪਾਤਸ਼ਾਹ, ਕਹਿੰਦੇ ਦੁੱਖ, ਕਹਿੰਦੇ ਦੁੱਖ ਵੀ ਅਸੀਂ ਭੇਜਦੇ ਹਾਂ। ਕਹਿੰਦੇ ਕਿਉਂ? ਕਹਿੰਦੇ ਉਹ ਸੁੱਖ 'ਚ ਪੈ ਕੇ ਇਨਸਾਨ ਭੁੱਲ ਜਾਂਦਾ, ਦੁੱਖ ਇੱਕ ਜੰਜੀਰ ਹੈ, ਉਹ ਨਾਮ ਵੱਲ ਨੂੰ ਪ੍ਰੇਰਦੀ ਹੈ, ਖਿੱਚਦੀ ਹੈ, ਇਸ ਕਰਕੇ ਦੁੱਖ ਮਾੜਾ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਹੁਣ ਉਹ ਮੁਗਲ ਖਾਂ ਪਠਾਨ ਦੁਸ਼ਮਣੀ ਰੱਖਦਾ ਹੈ, ਦਵੈਸ਼ ਵਿੱਚ ਹੈ, ਜਲਦਾ ਹੈ, ਬਲਦਾ ਹੈ। ਹੁਣ ਐਸਾ ਸਮਾਂ ਉਹਦਾ ਅੰਤ ਸਮਾਂ ਸਮਝੋ ਨਜ਼ਦੀਕ ਆ ਜਾਂਦਾ। ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ, ਹੁਣ ਹਾਏ ਹਾਏ ਦੀ ਆਵਾਜ਼ ਆਉਂਦੀ ਹੈ, ਪਰ ਉਸ ਨੂੰ ਵੀ ਸੁਖੀ ਕਰਨ ਵਾਸਤੇ ਦੁਖੀ ਵੇਖ ਕੇ ਇਹ ਮਹਾਂਪੁਰਸ਼ ਭਾਈ ਘਨੱਈਆ ਜੀ ਦੇ ਕਦਮ ਉਸ ਪਾਸੇ ਵੱਲ ਨੂੰ ਵੱਧਦੇ ਹਨ ਅਤੇ ਕੀ ਕਰਦੇ ਹਨ? ਉਸ ਦੇ ਮੁੱਖ ਦੇ ਵਿੱਚ ਇਹ ਆਵੇ ਹਯਾਤ ਅੰਮ੍ਰਿਤ, ਉਹ ਪਾਣੀ ਕੀ ਸੀ ਤਾਂ ਬਾਣੀ ਪੜ੍ਹਦੇ ਸਨ, ਅੰਮ੍ਰਿਤ ਵਾਂਗੂ ਪਵਿੱਤਰ ਹੋਇਆ ਜਲ, ਹੁਣ ਜਦੋਂ ਉਹਦੇ ਮੁੱਖ 'ਚ ਪੈਂਦਾ ਹੈ ਉਸਨੂੰ ਤਾਂ ਜੀਵਨ ਮਿਲ ਗਿਆ। ਹੁਣ ਉਹ ਮੁਗਲ ਖਾਂ ਪਠਾਨ ਪੁੱਛਦਾ ਹੈ ਕਿ ਤੂੰ ਕੌਣ? ਕਹਿੰਦੇ, ਹੁਣ ਮੈਂ ਨਹੀਂ, ਮੈਂ ਤਾਂ ਤੂੰ ਵਿੱਚ ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਅਧਨਾ ਜਿਹਾ ਸਿੱਖ ਹਾਂ ਘਨੱਈਆ। ਕਹਿੰਦੇ, ਤੈਨੂੰ ਪਤਾ ਤੂੰ ਪਾਣੀ ਕਿਸ ਨੂੰ ਪਿਲਾ ਰਿਹਾ ਹੈ? ਕਹਿੰਦੇ, ਹਾਂ ਪਤਾ, ਇਸੇ ਕਰਕੇ ਤਾਂ ਮੈਂ ਛਕਾ ਰਿਹਾ ਜਲ। ਕਹਿੰਦੇ, ਮੈਂ ਹਾਂ ਐਸਾ ਦੁਸ਼ਮਣ ਜਿਹੜਾ ਇਹ ਲੈ ਕੇ ਆਇਆ ਸੀ, ਅਤੇ ਤੂੰ ਮੈਨੂੰ ਇੰਨੀ ਮੇਰੇ 'ਤੇ ਕਿਰਪਾ ਕਰ ਰਿਹਾ, ਮੈਨੂੰ ਜੀਵਨ ਦਾਨ ਬਖਸ਼ਿਸ਼ ਕਰ ਰਿਹਾ। ਕਹਿੰਦੇ, ਮੈਨੂੰ ਮੇਰੇ ਗੁਰੂ ਨੇ ਇਹੀ ਸਿਖਾਇਆ ਹੈ, ਕਿਉਂਕਿ ਬੁਰਿਆਂ ਨਾਲ ਬੁਰਿਆਈ ਕਰਨੀ ਇਹ ਤਾਂ ਹਰ ਕੋਈ ਜਾਣੇ, ਸਾਰਾ ਸੰਸਾਰ ਬੁਰੇ ਦੇ ਨਾਲ ਤੁਸੀਂ ਦੇਖਦੇ ਹੋ ਬੁਰਿਆਈ ਕਰਦਾ ਹੀ ਹੈ। ਬੁਰਿਆਂ ਨਾਲ ਚੰਗਿਆਈ ਕਰਨੀ ਇਹ ਗੁਰੂ ਨਾਨਕ ਦਾ ਦਰ ਜਾਣੇ, ਇਹ ਸਰਬੱਤ ਦਾ ਭਲਾ ਮੰਗਦਾ ਹੈ, ਬੁਰਿਆਂ ਦਾ ਵੀ ਭਲਾ ਮੰਗਦਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਹੁਣ ਕਹਿੰਦੇ ਇਹ ਸਿਧਾਂਤ ਹੈ ਗੁਰਮਤ ਸਿਧਾਂਤ। ਹੁਣ ਜਦੋਂ ਉਹਦੇ ਮੁੱਖ 'ਚ ਐਸਾ ਜਲ ਪਿਆ, ਸਾਰੀ ਦੁਸ਼ਮਣੀ ਭੁੱਲ ਗਈ, ਸ਼ਗਿਰਦ ਬਣ ਗਿਆ ਉਹ ਐਸਾ, ਫਿਰ ਉਹਨੇ ਸਾਰੀ ਜ਼ਿੰਦਗੀ ਭਾਈ ਘਨੱਈਆ ਜੀ ਦੀ ਉਹ ਰਹਿਨਮਾਈ ਹੇਠ ਬਤੀਤ ਕੀਤੀ, ਉਹਨਾਂ ਦੀ ਆਗਿਆ ਮੰਨ ਕੇ ਬਹੁਤ ਉਸਨੇ ਸੇਵਾ ਕੀਤੀ। ਅਤੇ ਆਹ ਜਿਹੜਾ ਸੇਵਾ ਪੰਥੀ ਸੰਪਰਦਾਇ ਇਹ ਭਾਈ ਘਨੱਈਆ ਜੀ ਤੋਂ ਚੱਲੀ, ਕਿਉਂਕਿ ਐਸਾ ਸਿਧਾਂਤ ਗੁਰੂ ਪਾਤਸ਼ਾਹ ਜੀ ਨੇ ਆਪ ਭਾਈ ਘਨੱਈਆ ਜੀ ਰਾਹੀਂ ਪ੍ਰਗਟ ਕੀਤਾ। ਹੁਣ ਸ਼ਿਕਾਇਤ ਲੱਗੀ, ਸਿੱਖਾਂ ਨੇ ਜਾ ਕੇ ਕਿਹਾ ਕਿ ਅਸੀਂ ਤਾਂ ਉਹਨੂੰ ਐਸੇ ਦੁਸ਼ਮਣ ਨੂੰ ਮੌਤ ਦੇ ਨੇੜੇ ਪਹੁੰਚਾਇਆ, ਪਰ ਮੌਤ ਤੋਂ ਜੀਵਨ ਦਾਨ ਦੇਣ ਵਾਲੇ ਉਹ ਭਾਈ ਘਨੱਈਆ ਜੀ ਨੇ ਐਸਾ ਕੀਤਾ, ਸ਼ਿਕਾਇਤ ਹੋਈ, ਬੁਲਾਇਆ। ਗੁਰੂ ਪਾਤਸ਼ਾਹ ਪੁੱਛਦੇ, ਤੂੰ ਪਾਣੀ ਪਿਲਾਇਆ? ਕਹਿੰਦੇ, ਨਹੀਂ ਮਹਾਰਾਜ। ਕਹਿੰਦੇ, ਤੁਰਕ ਨੂੰ ਪਿਲਾਇਆ? ਕਹਿੰਦੇ, ਨਹੀਂ ਮਹਾਰਾਜ। ਕਹਿੰਦੇ, ਸਿੱਖ ਸ਼ਿਕਾਇਤ ਕਰਦੇ, ਫਿਰ ਤੂੰ ਕਿਹਨੂੰ ਪਿਲਾਇਆ? ਕਹਿੰਦੇ, ਪਾਤਸ਼ਾਹ, ਮੈਂ ਤਾਂ ਤੇਰੇ ਮੁੱਖ 'ਚ ਪਾਇਆ, ਮੈਨੂੰ ਤਾਂ ਹੁਣ ਦੂਸਰਾ ਨਜ਼ਰ ਨਹੀਂ ਆਉਂਦਾ। ਗੁਰੂ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਕਿ ਜਿੱਥੇ ਤੂੰ ਮੈਨੂੰ ਪਾਣੀ ਪਿਲਾਉਂਦਾ ਹੈ ਉੱਥੇ ਤੂੰ ਆ ਜ਼ਖਮੀਆਂ ਦੇ ਉੱਤੇ ਮੱਲਮ ਵੀ ਲਾਇਆ ਕਰੀਂ। ਮੱਲਮ ਦੀ ਡੱਬੀ ਫੜਾਈ, ਕਿੱਡੀ ਬਖਸ਼ਿਸ਼ ਕੀਤੀ। ਇਹ ਸਿਧਾਂਤ ਹੈ, ਅੱਜ ਤਾਂ ਰੈੱਡ ਕਰੋਸ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਧੰਨ ਪਾਤਸ਼ਾਹ ਦੀ ਐਸੀ ਸਿੱਖੀ ਕਿ ਜਿਹੜਾ ਇਸ ਮਹੀਨੇ ਦੇ ਵਿੱਚ ਕਿੱਡੇ ਵੱਡੇ ਵੱਡੇ ਸ਼ਹੀਦ ਹੋਏ, ਪਰ ਉਸ ਸਮੇਂ ਵੀ ਇਸ ਸਿਧਾਂਤ ਨੂੰ ਗੁਰੂ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਜੇ ਉਹ ਕਿਲ੍ਹਾ ਆਨੰਦਪੁਰ ਸਾਹਿਬ ਦਾ ਛੱਡਿਆ, ਉਹ ਇਹ ਨਹੀਂ ਕਿ ਜਾਣਦੇ ਨਹੀਂ ਸਨ, ਉਹਨਾਂ ਨੂੰ ਪਤਾ ਸੀ ਕਿ ਫਰੇਬ ਹੈ, ਧੋਖਾ ਹੈ, ਪਰ ਉਹ ਕਹਿੰਦੇ ਹੁਣ ਸਾਡੇ ਸਾਹਮਣੇ ਧਰਮ ਸੰਕਟ ਹੈ। ਔਰੰਗਜ਼ੇਬ ਦੇ ਹੱਥ ਨਾਲ ਲਿਖੀ ਚਿੱਠੀ, ਕੁਰਾਨ ਦੀ, ਗੀਤਾ ਦੀ ਕਸਮ, ਆਟੇ ਦੀ ਗਊ ਬਣਾ ਕੇ ਥਾਲ ਵਿੱਚ ਰਹਿ ਕੇ ਜਿਹੜੇ ਰਾਜਦੂਤ ਲੈ ਕੇ ਗਏ, ਉਹ ਸਾਰੇ ਇਹ ਕਹਿ ਰਹੇ ਨੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਕਿਲ੍ਹਾ ਛੱਡ ਦਿਓ, ਸਾਨੂੰ ਇਹਦੀ ਸੁਗੰਧ ਹੈ, ਅਸੀਂ ਆਪ ਜੀ ਨਾਲ ਲੜਾਈ ਨਹੀਂ ਚਾਹੁੰਦੇ। ਭਾਵੇਂ ਗੁਰੂ ਪਾਤਸ਼ਾਹ ਜੀ ਜਾਣਦੇ ਸਨ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਪਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਗ੍ਰੰਥਾਂ ਦੀ ਆਨ ਅਤੇ ਸ਼ਾਨ ਇੱਕ ਮਰਿਆਦਾ ਕਾਇਮ ਕਰਨ ਵਾਸਤੇ ਆ ਸਾਰਾ ਕੁਝ ਕੀਤਾ। ਕਿਤੇ ਛੱਡ ਕੇ ਜਦੋਂ ਆਏ ਤਾਂ ਕਿੱਥੇ ਆਏ, ਸਰਸਾ ਨਦੀ ਹੈ, ਬਹੁਤ ਉਹਦੇ ਉੱਤੇ ਪਾਣੀ ਦਾ ਇੰਨਾ ਵਹਾਅ ਚੱਲ ਰਿਹਾ ਹੈ, ਅਤੇ ਹੁਣ ਅੰਮ੍ਰਿਤ ਵੇਲਾ ਵੀ ਹੋ ਗਿਆ, ਅਤੇ ਇੱਧਰੋਂ ਉਦੇ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਭੇਜਦੇ ਹਨ, ਜਿਹੜਾ ਪਿੱਛੋਂ ਚੜ੍ਹੇ ਆ ਰਿਹਾ ਸਾਰੇ ਕਸਮਾਂ ਭੁਲਾ ਕੇ ਉਹਨਾਂ ਨੂੰ ਰੋਕਣ ਵਾਸਤੇ। ਅਤੇ ਆਪ ਜੀ ਇੱਕ ਉਹ ਜਿਹੜੀ ਹੈ ਸਿਧਾਂਤ ਉਹ ਪ੍ਰਗਟ ਕਰ ਰਹੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਤੇ ਆਵੇ ਹੁੰਦਾ ਕਿ ਧਿਆਨ 'ਚ ਬੈਠੇ, ਹੁਣ ਸਰਸਾ ਦੇ ਕੰਢੇ ਧਿਆਨ 'ਚ ਬੈਠ ਜਾਂਦੇ ਹਨ। ਹੁਣ ਯੁੱਗ ਕਿੰਨਾ ਯੁੱਧ ਹੋ ਰਿਹਾ ਹੈ, ਜੰਗ ਦਾ ਸਮਾਂ ਹੈ, ਅਤੇ ਉਸ ਸਮੇਂ ਵੀ ਇਹ ਦ੍ਰਿੜ ਕਰਵਾ ਰਹੇ ਹਨ ਧਿਆਨ 'ਚ ਬੈਠ ਕੇ, ਕਿਉਂਕਿ ਧਿਆਨ ਤਿੰਨ ਤਰ੍ਹਾਂ ਦਾ, ਪ੍ਰਤੀਕ ਧਿਆਨ ਹੈ, ਸੰਪਤ ਧਿਆਨ ਹੈ, ਅਹੰਗ੍ਰਹਿ ਧਿਆਨ ਹੈ। ਪ੍ਰਤੀਕ ਕਿਸੇ ਨੂੰ ਮੰਨ ਕੇ ਬੈਠਣਾ ਕਿ ਇਹਦੇ ਧਿਆਨ 'ਚ ਬੈਠੇ ਹਾਂ, ਸੰਪਤ ਧਿਆਨ 'ਚ ਉਹਦਾ ਹੀ ਰੂਪ ਬਣ ਜਾਂਦੇ ਹਾਂ। ਕਬੀਰ ਚੰਦਨ ਕਾ ਬਿਰਬਾ ਭਲਾ, ਵਿੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਅਹੰਗ੍ਰਹਿ ਧਿਆਨ ਇੱਕ ਬ੍ਰਹਮ ਗਿਆਨ ਹੈ, ਜਿਹਦੇ ਵਿੱਚ ਜੇਤਾ ਪੇਖਣ ਤੇਤਾ ਧਿਆਨ, ਜੇਤਾ ਸੁਣਨਾ ਤੇਤਾ ਗਿਆਨ, ਸਿਰ ਸਾਰੇ ਉਹ ਇੱਕ ਸਹਿਜ ਸਮਾਦ ਲੱਗੀ ਤਨ ਭੀਤਰ ਸੋਹਰਾ ਸੋਈ ਜਾਣੇ। ਉਹ ਐਸੀ ਸਹਿਜ ਸਮਾਦ ਹੈ, ਇੱਕ ਸਾਵਿਕਲਪ ਸਮਾਦ ਹੈ, ਇੱਕ ਨਿਰਵਿਕਲਪ ਸਮਾਦ ਹੈ, ਜਿੱਥੇ ਵਿਕਲਪ ਖਤਮ ਹੋ ਜਾਣ, ਨਿਰਵਿਕਲਪ ਹੋ ਜਾਵੇ, ਦੇਸ਼ ਧਰਮ ਕੌਮ ਦੇਸ਼ ਕਾਲ ਵਸਤੂ ਉੱਥੇ ਨਹੀਂ ਰਹਿੰਦੇ, ਉੱਥੇ ਤਾਂ ਤੂੰ ਦੇ ਵਿੱਚ ਸਥਿਤੀ ਹੋ ਜਾਂਦੀ ਹੈ। ਅਤੇ ਐਸੀ ਸਿੱਖ ਦੀ ਇਹ ਪਰਿਭਾਸ਼ਾ ਹੈ, ਉੱਦਮ ਕਰੇ ਭਲਕੇ ਪ੍ਰਭਾਤੀ, ਉੱਦਮ ਕਰੇ ਫਿਰ ਕੀ ਕਰੇ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਅੰਮ੍ਰਿਤ ਵੇਲੇ ਉੱਠ ਕੇ ਫਿਰ ਬੈਠ ਜਾਂਦਾ ਹੈ, ਖਾਂਦਾ ਪੀਂਦਾ ਨਹੀਂ ਉਸ ਸਮੇਂ, ਜਿਹੜਾ ਨਿਰਾ ਆਹਾਰ ਖਾਲੀ ਪੇਟ ਅਭਿਆਸ ਕਰਦਾ ਹੈ, ਬੈਖਰੀ ਬਾਣੀ 'ਚ ਬੋਲ ਕੇ ਜਿਵੇਂ ਆਪਾਂ ਕੀਤਾ ਵਾਹਿਗੁਰੂ ਵਾਹਿਗੁਰੂ, ਮੱਧਮਾ ਹੈ, ਪਸੰਤੀ ਹੈ, ਪਰਾ ਹੈ, 10 ਗੁਣਾ ਫਲ ਵੱਧ ਜਾਂਦਾ ਜੇ ਜੀਵ ਨਾ ਹਿੱਲੇ ਉਹ ਤੋਂ ਵੀ ਅੱਗੇ ਹਿਰਦੇ ਦੀ ਬਾਣੀ, ਬਿਨ ਜੀਵਾ ਜੋ ਜਪੇ ਹੈ ਆਏ ਕੋਈ ਜਾਣੇ ਕੈਸਾ ਨਾਉ। ਫਿਰ ਪਰਾ ਬਾਣੀ 'ਚ ਜਾ ਕੇ ਇਹ ਐਸੀ ਅਵਸਥਾ ਆ ਜਾਂਦੀ ਹੈ, ਨਾਭੀ ਜਿਹੜੀ ਇੱਥੇ ਪੇਟ 'ਚ ਇੱਥੋਂ ਜ਼ੋਰ ਦਿੱਤਾ ਜਾਂਦਾ, ਸਵਾਸ ਦੀ ਮਦਦ ਦੇ ਨਾਲ, ਪ੍ਰਾਣ ਦੀ ਮਦਦ ਦੇ ਨਾਲ ਸੁਰਤ ਜਿਹੜੀ ਹੈ ਇਹ ਸ਼ਬਦ ਨਾਲ ਜੋੜਨੀ ਹੈ, ਕਿਉਂਕਿ ਸਾਡੇ ਇਸ ਘਰ ਦਾ ਮਾਰਗ ਹੈ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਅਤੇ ਇਸ ਤਰ੍ਹਾਂ ਦੇ ਨਾਲ ਇਹ ਅਵਸਥਾ ਹੁੰਦੀ ਹੈ। ਫਿਰ ਜਿਹੜਾ ਹੈ ਉਪਦੇਸ਼ ਗੁਰੂ, ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਐਸੇ ਉਪਦੇਸ਼ ਦੇ ਨਾਲ ਜਦੋਂ ਅਸੀਂ ਦ੍ਰਿੜ ਕਰਦੇ ਹਾਂ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ, ਕਿਲਵਿਕ ਪਾਪ ਚਾਰ ਹੁੰਦੇ ਨੇ, ਬ੍ਰਾਹਮਣ ਕੇਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਵੀ ਉੱਤਰ ਜਾਂਦੇ ਹਨ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਜਿਹੜੀ ਗੁਰਬਾਣੀ ਗਾਉਣੀ ਹੈ ਪੜ੍ਹਨੀ ਹੈ ਦਿਨ ਚੜ੍ਹਨ ਦੇ ਨਾਲ ਕਰੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਧਿਆਵੇ ਵਾਰ ਵਾਰ ਧਿਆਨ 'ਚ ਜਾਣ ਦੀ ਗੱਲ ਹੈ। ਅਤੇ ਉਹਦੇ ਨਾਲ ਕੀ ਹੋਵੇਗਾ, ਜੋ ਸਾਸ ਗਰਾਸ ਸਾਹ ਆਉਂਦਾ ਹੈ ਜਾਂਦਾ ਹੈ, ਇਹਦੇ ਨਾਲ ਕੀ ਕਰਨਾ ਹੈ, ਅੰਦਰ ਨੂੰ ਸਵਾਸ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਇਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਕਰਨਾ ਚਾਹੀਦਾ, ਇਹਦੇ ਨਾਲ ਸਾਰੇ ਦੁੱਖ ਸਾਰੇ ਰੋਗ ਦੂਰ ਹੋ ਜਾਣਗੇ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਦੇ ਗੇੜੇ ਲੋ ਵਾਹਿਗੁਰੂ। ਵਾਹਿਗੁਰੂ ਵੇਖੋ ਆ ਰਿਹਾ ਹੈ, ਸਾਰਿਆਂ ਨੂੰ ਹੀ ਪਤਾ ਹੈ, ਜਾ ਰਿਹਾ ਹੈ। ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਹ ਜਿਹੜੀਆਂ ਸਾਨੂੰ ਚਿੰਤਾਵਾਂ ਲੱਗੀਆਂ ਹਨ, ਡਿਪਰੈਸ਼ਨ ਹੈ, ਸਟਰੈਸ ਹੈ, ਸਟ੍ਰੇਨ ਹੈ, ਕਿੰਨੇ ਅਸੀਂ ਦੁਖੀ ਹਾਂ, ਨਾਨਕ ਦੁਖੀਆ ਸਭ ਸੰਸਾਰ, ਪਰ ਇਹਦਾ ਇਲਾਜ ਮੰਨੇ ਨੌ ਸੋਈ ਜਿਣ ਜਾਏ। ਔਰੀ ਕਰਮ ਨਾ ਲੇਖੇ ਲਾਏ। ਅਸਲ ਇਸ ਗੱਲ ਨੂੰ ਮੰਨ ਲੈਣਾ ਨਾਮ ਨੂੰ, ਕਿਉਂਕਿ ਉਸ ਅਵਸਥਾ ਦਾ ਨਾਮ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਅਭਿਆਸ ਦੇ ਨਾਲ ਸਵਾਸ ਅਭਿਆਸ, ਹੁਣ ਸਵਾਸ ਜਿੰਨਾ ਡੂੰਘਾ ਲਵਾਂਗੇ ਆਕਸੀਜਨ ਅੰਦਰ ਜਾਂਦੀ ਹੈ, ਪੂਰਾ ਪੇਟ ਬਾਹਰ ਨੂੰ ਆਵੇ। ਖਾਲੀ ਪੇਟ ਜਦੋਂ ਅਭਿਆਸ ਕਰਦੇ ਹਾਂ ਉਸ ਸਮੇਂ ਇਹਦਾ ਪਤਾ ਲੱਗਦਾ, ਨਹੀਂ ਤਾਂ ਸਾਡਾ ਤਾਂ ਇਸ ਨੂੰ ਅਸੀਂ ਖਾਲੀ ਰਹਿਣ ਹੀ ਨਹੀਂ ਦਿੰਦੇ। ਹੁਣ ਜਦੋਂ ਸਵਾਸ ਛੱਡਣਾ, ਪੇਟ ਪੂਰਾ ਅੰਦਰ ਲੱਗ ਜਾਵੇ, ਸਵਾਸ ਬਾਹਰ ਨੂੰ ਆਉਂਦਾ, ਇਹਦੇ ਨਾਲ ਅੰਦਰ ਸੁਣਨਾ ਹੈ। ਇਹ ਤਾਂ ਇੱਕ ਡੈਮੋਸਟਰੇਟ ਕੀਤਾ ਦੱਸਣ ਵਾਸਤੇ ਕਿ ਇਸ ਤਰ੍ਹਾਂ ਨਾਲ ਕਰੋ। ਧਿਆਨ ਹੁੰਦਾ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਇਹ ਫਿਰ ਜਿਹੜੀ ਕਥੀ ਨਹੀਂ ਜਾ ਸਕਦੀ, ਅਕਥ ਹੈ, ਐਸਾ ਇਹ ਸੀਕਰਟ ਪਾਥ ਹੈ। ਇਹ ਜਦੋਂ ਇਸ ਰਸਤੇ ਦੇ ਉੱਤੇ ਤੁਸੀਂ ਚੱਲੋਗੇ ਪਤਾ ਲੱਗ ਜਾਂਦਾ ਹੈ। ਹੁਣ ਸਰਸਾ ਦਰਿਆ ਦੇ ਕੰਢੇ ਦੇ ਉੱਤੇ ਬੈਠ ਕੇ, ਕਿਨਾਰੇ ਬੈਠ ਕੇ ਸਮਾਧੀਆਂ ਲਾ ਕੇ ਬੈਠ ਜਾਂਦੇ ਹਨ। ਅਤੇ ਇੱਧਰ ਸ਼ਹਾਦਤ ਭਾਈ ਉਦੇ ਸਿੰਘ ਜੀ ਦੀ ਹੋ ਜਾਂਦੀ ਹੈ, ਇਸ ਵਾਸਤੇ ਕਿ ਨੇਮ ਨਵਾਉਣਾ ਹੀ ਨਵਾਉਣਾ ਹੈ, ਨਿਤ ਨੇਮ। ਅਤੇ ਜਿਹੜੇ ਭਾਵੇਂ ਕਰਮ ਤਿੰਨ ਪ੍ਰਮੁੱਖ ਹਨ, ਪਰਾਲਬਧ ਹੈ, ਕਿਰਿਆਮਾਨ ਹੈ, ਸੰਚਿਤ ਕਰਮ ਹੈ। ਅਸੰਚਿਤ ਕਰਮ ਹੀ ਤੁਹਾਨੂੰ ਪ੍ਰੇਰ ਕੇ ਲਿਆਇਆ ਗੁਰੂ ਦੇ ਦਰ 'ਤੇ, ਨਹੀਂ ਤਾਂ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਇੰਨੇ ਟਕਾਸ ਜਿੱਥੇ ਪਿੰਨ ਡਰੋਪ ਸਾਈਲੈਂਸ, ਸਾਹ ਤੱਕ ਦੀ ਆਵਾਜ਼ ਵੀ ਨਾ ਹੋਵੇ, ਉੱਥੇ ਅੰਦਰ ਜਾ ਸਕਦੇ ਹਾਂ, ਜੁੜ ਸਕਦੇ ਹਾਂ। ਇਸ ਕਰਕੇ ਹੁਣ ਉਹ ਅਭਿਆਸ ਹੋ ਰਿਹਾ ਹੈ, ਉਸ ਅਵਸਥਾ 'ਤੇ ਗੁਰੂ ਪਾਤਸ਼ਾਹ ਜੀ ਪਹੁੰਚਾ ਰਹੇ ਹਨ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਆਸਾ ਜੀ ਦੀ ਵਾਰ ਦਾ ਕੀਰਤਨ ਵੀ ਉੱਥੇ ਹੋਇਆ। ਇਹ ਨੇਮ ਬਣ ਗਿਆ ਗੁਰੂ ਘਰ ਦੇ ਵਿੱਚ ਦੋਨੇ ਵਕਤ ਦਾ ਕਿ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ, ਅਭਿਆਸ ਅੰਮ੍ਰਿਤ ਵੇਲੇ। ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ 'ਚ, ਤਾਂ ਤੁਸੀਂ ਸਾਰਿਆਂ ਦੀ ਇਹ ਲੋੜ ਬਣ ਚੁੱਕੀ ਹੈ, ਕਿਉਂਕਿ ਸਾਰੇ ਰੋਗੀ ਆ, ਚਿੰਤਤ ਹੀ ਦਿਸੇ ਸਭ ਕੋਈ, ਜਿਹਨੂੰ ਵੀ ਵੇਖ ਲਓ ਚਿੰਤਾ ਦੇ ਵਿੱਚ ਪਿਆ ਹੋਇਆ ਹੈ। ਟਾਈਮ ਦੇ ਅਸੀਂ ਅਧੀਨ ਹਾਂ, ਸਾਡੀ ਵਾਰ ਵਾਰ ਜਾਂਦੀ ਹੈ ਸਮੇਂ 'ਤੇ ਦ੍ਰਿਸ਼ਟੀ। ਕਾਲ ਕਹਿੰਦੇ ਨੇ ਸਮਾਂ, ਇਹ ਹੈ ਬਦਲਦਾ ਹੈ, ਇੱਕੋ ਜਿਹਾ ਕਦੇ ਸਮਾਂ ਨਹੀਂ ਰਹਿੰਦਾ, ਆ ਸਮਾਂ ਲੰਘ ਜਾਂਦਾ ਹੈ। 4 ਸਾਲ ਪਹਿਲਾਂ ਅਸੀਂ ਇੱਥੇ ਆਏ ਸੀ, ਕਿੰਨਾ ਕੁਝ ਬਦਲ ਚੁੱਕਿਆ ਹੈ, ਸਮੇਂ ਨਾਲ ਬਦਲਦਾ ਹੈ। ਹੁਣ ਵੀ ਕੋਈ ਇਹ ਨਹੀਂ ਸੀ ਕਿ ਇੱਥੇ ਆਉਣ ਦਾ ਕੋਈ ਪ੍ਰੋਗਰਾਮ ਸੀ, ਤਾਂ ਬਾਬਾ ਸਤਨਾਮ ਸਿੰਘ ਜੀ ਮਹਾਂਪੁਰਸ਼ਾਂ ਦੇ ਬਹੁਤ ਪਿਆਰੇ, ਉਹਨਾਂ ਨੇ ਇਹਨਾਂ ਨੂੰ ਜੁਗਤ ਦਰਸਾਈ ਕਿ ਸਤਸੰਗ ਕਰਿਓ। ਹੁਣੇ ਅੰਮ੍ਰਿਤ ਵੇਲੇ ਉੱਠ ਕੇ ਇੱਥੇ ਸਾਰੇ ਬੈਠ ਜਾਂਦੇ ਨੇ, ਇਹ ਸਵਾਸ ਦੇ ਰਾਹੀਂ ਅਭਿਆਸ ਕਰਦੇ ਹਨ। ਅਤੇ ਸਾਨੂੰ ਵੀ ਇਹਨਾਂ ਨੇ ਪ੍ਰੇਰਿਆ, ਇੱਥੋਂ ਦੇ ਜਿੰਨੇ ਪ੍ਰਬੰਧਕ ਹਨ ਬੜੇ ਪਿਆਰ ਵਾਲੇ, ਇਹਨਾਂ ਨੇ ਸਪੋਂਸਰਸ਼ਿਪ ਕੀਤਾ, ਕਿੱਡਾ ਜ਼ਿੰਮੇਵਾਰੀ ਹੁੰਦੀ ਇਹਨਾਂ ਦੀ। ਸੋ ਇਹ ਬਹੁਤ ਅਸੀਂ ਇਹਨਾਂ ਦੇ ਰਿਣੀ ਹਾਂ ਕਿ ਸਾਨੂੰ ਵੀ ਤੁਹਾਡੇ ਰੱਬ ਵਰਗੀਆਂ ਰੂਹਾਂ, ਇੰਨੀਆਂ ਪਿਆਰੀਆਂ ਸੰਗਤਾਂ ਦਾ ਦੀਦਾਰ ਹੋਇਆ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਆਹ ਜਿਹੜਾ ਮਹੀਨਾ ਹੈ, ਪੋਹ ਦਾ ਮਹੀਨਾ, ਇਹ ਸ਼ਹੀਦੀਆਂ ਦਾ ਮਹੀਨਾ ਗਿਣਿਆ ਹੈ। ਇਹਦੇ ਵਿੱਚ ਕੋਈ ਖੁਸ਼ੀ ਦਾ ਕਾਰਜ ਨਹੀਂ ਸੀ ਹੁੰਦਾ, ਭੂਮ ਆਸਣ ਰੱਖਦੇ, ਤਪ ਤਪੱਸਿਆ ਕਰਦੇ, ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਸੋ ਅੱਜ ਆਪਾਂ ਇੱਥੇ ਬੈਠ ਕੇ ਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਸੋ ਸਤਸੰਗ, ਸਤਸੰਗ ਦੀ ਨਿਸ਼ਾਨੀ ਇਹੀ ਹੈ ਕਿ ਉਹਦੀ ਯਾਦ ਦੇ ਵਿੱਚ ਜੁੜੀਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਸਰਬੰਸਦਾਨੀ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਸਾਨੂੰ ਇਹ ਖੰਡੇ ਦੀ ਪਹੁਲ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸਹੇਲਾ, ਇਹਦੇ ਰਾਹੀਂ ਇਹ ਮੰਤਰ ਮਿਲਦਾ ਹੈ। ਫਿਰ ਉਹ ਮੰਤਰ ਦਾ ਕਰੀਏ ਅਭਿਆਸ। ਹੁਣ ਆਤਮ ਮਾਰਗ ਦੇ ਵਿੱਚ ਆਪਾਂ ਜਿਹੜਾ ਅੱਜ ਵਿਚਾਰ ਕੀਤੀ ਭਾਈ ਘਨੱਈਆ ਜੀ ਦੀ, ਆ ਪਿਛਲੇ ਮਹੀਨੇ ਵੀ ਅਤੇ ਆਉਣ ਵਾਲੇ ਮਹੀਨੇ ਦੇ ਵਿੱਚ ਵੀ ਇਹ ਪੂਰਾ ਪ੍ਰਸੰਗ ਉਸ ਦੇ ਵਿੱਚ ਅੰਕਿਤ ਕੀਤਾ, ਕਿਉਂਕਿ ਇਹ ਮੈਗਜ਼ੀਨ ਇਸੇ ਵਾਸਤੇ ਮਹਾਂਪੁਰਸ਼ਾਂ ਨੇ ਸ਼ੁਰੂ ਕੀਤਾ ਕਿ ਜਿਹੜਾ ਗੁਰਬਾਣੀ ਦਾ ਮੈਸੇਜ ਹੈ ਇਹ ਯੂਨੀਵਰਸਲ ਮੈਸੇਜ ਹੈ, ਇਹਦੀ ਜਿਹੜੀ ਅਪਰੋਚ ਹੈ ਇਹ ਵਿਸ਼ਵ ਵਿਆਪੀ ਹੈ, ਇਹ ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਨੂੰ ਲੈ ਕੇ ਉਹ ਚੱਲੇ ਅਤੇ ਇੱਥੇ ਵੀ ਉਹਦੀ ਬ੍ਰਾਂਚ ਕਾਇਮ ਕੀਤੀ। ਪ੍ਰੇਮੀ ਉਹ ਸਤਸੰਗ ਕਰਦੇ ਨੇ, ਸਤਸੰਗ ਨਹੀਂ ਮਿਲਦਾ ਨਹੀਂ, ਕਿਉਂਕਿ ਸਭ ਤੋਂ ਵੱਡਾ ਸ੍ਰੇਸ਼ਟ ਕਰਮ ਹੈ ਸਤਸੰਗ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਪਰ ਪ੍ਰਾਪਤੀ ਕਿਹਨਾਂ ਨੂੰ, ਕਹੋ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਨ੍ਹਾਂ ਨੇ ਇਹ ਲਾਭ ਲੈਣਾ ਹੁੰਦਾ ਹੈ, ਜਿਨ੍ਹਾਂ ਦੇ ਭਾਗ ਬਣ ਜਾਣ, ਇਹ ਨਹੀਂ ਸਾਨੂੰ ਇਹ ਅਧਿਕਾਰ ਵੀ ਨਹੀਂ ਕਿ ਨਹੀਂ ਜਿਹੜੇ ਚੱਲ ਕੇ ਆਏ ਬੜੇ ਉਹਨਾਂ ਦੇ ਮਾੜੇ ਕਰਮ ਨੇ, ਸਾਨੂੰ ਕਿਸੇ ਨੂੰ ਬੁਰਾ ਕਹਿਣ ਦਾ ਅਧਿਕਾਰ ਨਹੀਂ। ਪਰ ਧੰਨ ਹੋ ਤੁਸੀਂ ਸਤਸੰਗੀ ਜਨ ਜਿਹੜੇ ਅੰਮ੍ਰਿਤ ਵੇਲੇ ਨਾਮ ਨਾਲ ਜੁੜਦੇ ਹੋ, ਫਿਰ ਇਹ ਨਹੀਂ ਕਿ ਉਸੇ ਸਮੇਂ ਜੁੜਨਾ, ਅਭਿਆਸ ਪਰਪੱਕ ਹੋ ਜਾਂਦਾ ਹੈ, ਫਿਰ ਆਖਰੀ ਸਵਾਸ ਦੇ ਉੱਤੇ ਵੀ ਗੁਰੂ ਦਾ ਨਾਮ ਹੋਵੇਗਾ, ਗੁਰੂ ਲੋਕ ਨੂੰ ਜਾਵਾਂਗੇ, ਇਹਦੇ ਨਾਲ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬਹੁਤ ਸੋਹਣਾ ਅਸਥਾਨ ਤੁਹਾਨੂੰ ਪ੍ਰਾਪਤ ਹੋਇਆ ਹੈ, ਇਹ ਸਹਿਨ ਹੋ ਜੇ ਕਿੰਨੀ ਸੋਹਣੀ ਇਹ ਇਮਾਰਤ, ਇਹਦੇ ਵਿੱਚ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ, ਕਿੰਨਾ ਸੋਹਣਾ ਸਥਾਨ ਹੈ। ਸੋ ਇੱਥੇ ਆ ਕੇ ਜੁੜਦੇ ਹੋ, ਧੰਨਤਾ ਯੋਗ ਹੋ ਸਾਰਿਆਂ ਦਾ ਹੀ ਧੰਨਵਾਦ। ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਗੁਰਸੰਗਤ ਬਖਸ਼ ਦੇਵੇ। ਅਤੇ ਬਹੁਤ ਪਿਆਰ ਨਾਲ ਤੁਸੀਂ ਪੜ੍ਹਦੇ ਹੋ ਸ਼ਬਦ, ਸਿੱਧਾ ਕੀਰਤਨ ਹੈ, ਤਿੰਨ ਹਿੱਸਿਆਂ 'ਚ ਆਓ ਆਨੰਦ ਸਾਹਿਬ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ, ਕਿਉਂਕਿ ਬੋਲਣ ਦੇ ਨਾਲ ਗੁਣ ਗਾਵਤ ਤੇਰੀ ਉਤਰਤ ਸਮੈਲ ਜਿਹੜੀ ਅੰਤਿਸ਼ ਕਰਨ ਦੇ ਉੱਤੇ ਮੈਲ ਪਈ ਹੈ ਉਹ ਉਤਰ ਜਾਂਦੀ ਹੈ। ਅਤੇ ਇਹਦਾ ਫਲ ਕਿੰਨਾ ਹੈ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਸੁਬਾਰੀ ਆਉਣ 'ਤੇ ਸਾਰੇ ਬੋਲਿਓ, ਆਓ ਇਹ ਪੜ੍ਹ ਕੇ ਫਿਰ ਅਰਦਾਸ ਵਿੱਚ ਜੁੜੀਏ, ਕਿਉਂਕਿ ਜੋ ਅਰਦਾਸ ਹੈ ਜੋ ਬਾਤ ਦੁਆ ਜਿਹੜੀ ਦਵਾ ਨਾ ਕਰ ਸਕੇ, ਸੋ ਬਾਤ ਦੁਆ ਸੇ ਹੋਤੀ ਹੈ। ਕਾਮਲ ਮੁਰਸ਼ਿਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਜਦੋਂ ਅਸੀਂ ਬਾਣੀ ਗਾ ਕੇ ਪੜ੍ਹ ਕੇ ਸਿਮਰਨ ਕਰਕੇ ਮਨ ਟਕਾ ਕੇ ਅਰਦਾਸ ਵਿੱਚ ਜੁੜਦੇ ਹਾਂ, ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਉਸ ਤੋਂ ਬਾਅਦ ਨੈਟ ਰਿਜ਼ਲਟ ਹੁਕਮਨਾਮਾ ਸਾਹਿਬ ਪ੍ਰਾਪਤ ਹੋਵੇਗਾ, ਫਿਰ ਅਗਲੀਆਂ ਜਿਹੜੀਆਂ ਬੇਨਤੀਆਂ ਨੇ ਪ੍ਰਬੰਧਕ ਤੁਹਾਨੂੰ ਦੱਸ ਦੇਣਗੇ। ਸਹੋਈਆਂ ਭੁੱਲਾਂ ਮਾਫ਼ ਕਰਨੀਆਂ, ਆਓ ਸਾਰੇ ਹੀ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਆਮ ਮਨ ਮਸਾਏ ਆਮ ਜੇ
ਤੂੰ ਠਾਕੁਰ।